You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਨਿੱਗਾ ਸਵਾਗਤ ਕਰਦੀ ਹਾਂ। ਦੋਸਤੋ, ਗੋਲਡ ਕੋਸਟ ਨਿਵਾਸੀ ਪਰਮਿੰਦਰ ਸਿੰਘ, ਉਹਨਾਂ ਦੀ ਪਤਨੀ ਅਤੇ ਉਹਨਾਂ ਦੇ 8 ਸਾਲ ਦੇ ਬੇਟੇ ਨੂੰ 31 ਮਈ ਤੋਂ ਪਹਿਲਾਂ ਆਸਟ੍ਰੇਲੀਆ ਛੱਡਣ ਲਈ ਆਦੇਸ਼ ਦਿੱਤਾ ਗਿਆ ਸੀ। ਪਰਿਵਾਰ ਵੱਲੋਂ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਪ੍ਰਾਪਤ ਕਰਨ ਲਈ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਭਰਵਾਂ ਜਨਤਕ ਸਮਰਥਨ ਮਿਲਿਆ। ਇਮੀਗ੍ਰੇਸ਼ਨ ਦਾ ਕੇਸ ਪਿਛਲੇ 2 ਮਹੀਨਿਆਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਪਰਮਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਉਹਨਾਂ ਦਾ ਕੇਸ ਕਿੱਥੇ ਤੱਕ ਪਹੁੰਚਿਆ। ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਪਰਮਿੰਦਰ ਜੀ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਥੈਂਕ ਯੂ ਸੋ ਮੱਚ।
ਹਾਂਜੀ ਪਰਮਿੰਦਰ ਜੀ, ਜਿਵੇਂ ਕਿ ਤੁਸੀਂ ਪਿਛਲੀ ਵਾਰ ਦੱਸਿਆ ਸੀ ਕਿ ਸਥਾਈ ਨਿਵਾਸ ਜਾਂ ਬ੍ਰਿਜਿੰਗ ਵੀਜ਼ਾ ਤੋਂ ਬਿਨਾਂ ਤੁਸੀਂ ਆਸਟ੍ਰੇਲੀਆ ਨਹੀਂ ਰਹਿ ਸਕੋਗੇ ਅਤੇ ਨਿਰਧਾਰਿਤ ਤਰੀਕ ਤੋਂ ਪਹਿਲਾਂ ਖੁਦ ਤੁਹਾਨੂੰ ਦੇਸ਼ ਛੱਡਣਾ ਪਵੇਗਾ, ਤੇ ਤੁਸੀਂ ਕਾਫੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੰਟਰਵੈਂਸ਼ਨ ਮਿਲ ਜਾਏ, ਤੇ ਦੱਸੋਗੇ ਕੇਸ ਤੁਹਾਡਾ ਕਿੱਥੇ ਤੱਕ ਪਹੁੰਚ ਗਿਆ ਹੈ?
ਹਾਂਜੀ, ਵਧੀਆ ਸਿਚੁਏਸ਼ਨ ਚੱਲ ਰਹੀ ਜੀ ਕਿ ਲਾਸਟ ਵੀਕ ਹੀ ਸਾਡੇ ਜਿਹੜੇ ਰਿਪ੍ਰੈਜ਼ੈਂਟੇਟਿਵ ਹੈ ਜੋ ਸਾਡੇ ਕੇਸ ਨੂੰ ਦੇਖ ਰਹੇ ਹੈ, ਉਹਨਾਂ ਦੀ ਮੁਲਾਕਾਤ ਹੋਈ ਐਂਡਰੂ ਜਾਇਲਜ਼ ਨਾਲ ਤੇ ਪਰਮਿਸ਼ਨ ਮਿਲ ਚੁੱਕੀ ਹੈ ਫਾਈਲ ਪ੍ਰੋਸੈਸਿੰਗ ਦੀ। ਉਹਨਾਂ ਨੂੰ ਈਮੇਲ ਆ ਰਹੀ ਸੀ ਫਰਾਈਡੇ, ਲਾਸਟ ਫਰਾਈਡੇ, ਤੇ ਇਹ ਜਿਹੜਾ ਡਿਪਾਰਟਮੈਂਟ ਹੈ ਮੈਨੂੰ ਕੰਟੈਕਟ ਕਰੂਗਾ ਇੱਕ ਅੱਧੇ ਦਿਨ ਦੇ ਵਿੱਚ, ਤੇ ਹੋਪਫੁਲੀ ਵੈਰੀ ਸੂਨ ਦੇ ਵਿਲ ਪ੍ਰੋਵਾਈਡ ਮੀ ਪ੍ਰੋਵਾਈਡ ਸਮ ਸੋਰਟ ਆਫ ਪੋਜ਼ਿਟਿਵ ਆਊਟਕਮ ਵਿਚ ਵੀ ਵੇਟਿੰਗ ਫਰ ਰੀਲੀ ਲੌਂਗ ਟਰਮ। 3 months ਨਾਉ ਇਟਸ ਬੀਨ ਸੋ ਹਾਰਡ, ਘਰੇ ਬੈਠੇ ਹੋਏ ਹੈ, ਕੰਮ ਨਹੀਂ ਹੈਗਾ ਤੇ ਬੜਾ ਹੀ ਔਖਾ ਹੈ, ਤੁਹਾਨੂੰ ਪਤਾ ਹੀ ਹੈ, ਪਰ ਪੂਰਾ ਸਹਿਯੋਗ ਦਿੱਤਾ ਸਾਨੂੰ ਆਸਟ੍ਰੇਲੀਅਨ ਕਮਿਊਨਿਟੀ ਨੇ, ਓਵਰਸੀਜ਼ ਕਮਿਊਨਿਟੀ ਨੇ, ਕਾਫੀ ਜ਼ਿਆਦਾ ਲੋਕੀ ਸਾਨੂੰ ਫੋਨ ਕਰਦੇ ਆ, ਸੋ ਇਟਸ ਡੈਫੀਨੇਟਲੀ ਆਈ ਥਿੰਕ ਗੈਟਿੰਗ ਬੈਟਰ ਐਵਰੀ ਡੇ।
ਤੇ ਜਿਹੜੀ ਤੁਸੀਂ ਪਟੀਸ਼ਨ ਸ਼ੁਰੂ ਕੀਤੀ ਸੀ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ, ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫਰਕ ਪਿਆ?
ਬਿਲਕੁਲ ਜੀ, ਬਹੁਤ ਜ਼ਿਆਦਾ ਫਰਕ ਪਿਆ ਪਟੀਸ਼ਨ ਦੇ ਨਾਲ। ਲੋਕਾਂ ਨੇ ਬਹੁਤ ਭਰਵਾਂ ਹੁੰਗਾਰਾ ਦਿੱਤਾ, ਲੋਕਾਂ ਨੇ ਵੱਧ ਵੱਧ ਕੇ ਸਿਗਨੇਚਰਸ ਕੀਤੇ, ਉਹਦੇ ਨਾਲ ਜਿਹੜੀ ਸਾਡੀ ਸਿਚੁਏਸ਼ਨ ਹੈ ਹੋਰ ਵੀ ਕਰੀਬ ਆਈ ਤੇ SBS ਚੈਨਲ ਤੱਕ ਆਪਾਂ ਪਹੁੰਚ ਸਕੇ। SBS ਚੈਨਲ ਕਰਕੇ ਹੀ ਅੱਜ ਆਪਾਂ ਮੇਨਲੀ ਇੱਥੇ ਪੁੱਜੇ ਹਾਂ ਕਿ SBS ਚੈਨਲ ਨੇ ਸਾਡੀ ਸਭ ਤੋਂ ਪਹਿਲਾਂ ਸਟੋਰੀ ਫੜੀ ਸੀਗੀ ਪਟੀਸ਼ਨ ਕਰਕੇ, ਜਦੋਂ ਸਾਨੂੰ ਲੋਕੀ ਸਿਗਨੇਚਰ ਕਰ ਰਹੇ ਸੀ ਵੱਧ ਵੱਧ ਕਰਕੇ। ਹਾਂਜੀ, ਬਹੁਤ ਸਹਿਯੋਗ ਕੀਤਾ, ਬਹੁਤ ਜ਼ਿਆਦਾ ਮਦਦ ਕੀਤੀ ਹੈ ਸਾਡੀ ਪਟੀਸ਼ਨ ਨੇ। ਮੈਂ ਆਸਟ੍ਰੇਲੀਆ ਵਿੱਚ 2008 ਵਿੱਚ ਵਿਦਿਆਰਥੀ ਵੀਜ਼ੇ ਤੇ ਆਇਆ ਸੀਗਾ ਤੇ ਮੈਂ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸਟੱਡੀਜ਼ ਕੀਤੀਆਂ ਹੋਈਆਂ ਦੋ ਕਿ ਜੋ ਕਿ ਪੂਰੀਆਂ ਇੰਟਰਲਿੰਕਡ ਇੱਕ ਦੂਸਰੇ ਦੇ ਨਾਲ। ਪਹਿਲਾਂ ਮੈਂ ਕਮਿਊਨਿਟੀ ਵੈਲਫੇਅਰ ਕੀਤਾ ਤੇ ਉਹਦੇ ਨਾਲ ਰਿਲੇਟਡ ਬੈਚਲਰਸ ਕੀਤੀ ਹੋਈ, ਇਸ ਤਰ੍ਹਾਂ ਮੈਂ ਮੈਨੇਜਮੈਂਟ, ਐਡਵਾਂਸ ਮੈਨੇਜਮੈਂਟ ਕੀਤੀ ਹੋਈ ਹੈ ਤੇ ਪਹਿਲਾਂ ਮੈਂ ਰੈਸਟੋਰੈਂਟ ਮੈਨੇਜਰ ਦਾ ਜੋਬ ਕੀਤੀ ਕਾਫੀ ਟਾਈਮ, ਕਿਉਂਕਿ ਉਸ ਟਾਈਮ ਰੈਜੀਡੈਂਟਸ ਨੂੰ ਜ਼ਿਆਦਾ ਪ੍ਰਾਇਓਰਟੀ ਦਿੰਦੇ ਹੁੰਦੇ ਸੀਗੇ, ਸਟੂਡੈਂਟਸ ਨੂੰ ਨਹੀਂ ਜੋਬ ਮਿਲਦੀ ਸੀਗੀ ਸੋਸ਼ਲ ਵੈਲਫੇਅਰ ਫੀਲਡ ਦੇ ਵਿੱਚ, ਤੇ ਮੈਂ 2020 ਤੱਕ ਰੈਸਟੋਰੈਂਟ ਮੈਨੇਜਰ ਦੀ ਜੋਬ ਕੀਤੀ, 5-7 ਸਾਲ ਲਗਾਤਾਰ ਕੀਤੀ ਹੋਣੀ, 2016 ਚ ਸ਼ੁਰੂ ਕੀਤੀ ਸੀ 15 ਦੇ ਵਿੱਚ, ਤੇ ਰੈਸਟੋਰੈਂਟ ਮੈਨੇਜਰ ਵਿੱਚ ਮੈਨੂੰ ਪੀਅਰ ਨਹੀਂ ਮਿਲ ਸਕੀ, ਨੋਮੀਨੇਸ਼ਨ ਡਿਸਅਪਰੂਵ ਕਰਕੇ ਮੇਰੀ ਸਿਚੁਏਸ਼ਨ ਇੰਡਸਟਰੀ ਇੰਟਰਵੈਂਸ਼ਨ ਤੱਕ ਪੁੱਜ ਗਈ ਤੇ ਸਕਿੱਲ ਅਸੈਸਮੈਂਟ ਵੀ ਮੇਰੀ 2 ਵਾਰੀ ਡਿਫਿਊਜ਼ ਕਰ ਦਿੱਤੀ ਵੈਟ ਅਸੈਸ ਨੇ ਰੈਸਟੋਰੈਂਟ ਮੈਨੇਜਰ ਦੀ, ਤੇ ਜਦੋਂ ਮੇਰਾ ਕੁਛ ਨਹੀਂ ਬਣ ਸਕਿਆ ਤੇ ਜਦੋਂ ਕੋਵਿਡ ਆ ਗਿਆ ਸੀ, ਲੱਕੀਲੀ ਮੈਨੂੰ ਯੂਥ ਵਰਕਰ ਦੀ ਜੋਬ ਮਿਲ ਗਈ ਜਿਹਦੇ ਵਿੱਚ ਮੈਂ ਸਕਿੱਲ ਅਸੈਸਮੈਂਟ ਪਾਈ, ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਨੂੰ ਇਸ ਫੀਲਡ ਵਿੱਚ 2 ਸਾਲ ਦੇ ਐਕਸਪੀਰੀਅੰਸ ਦੀ ਜ਼ਰੂਰਤ ਹੈ ਕਿਉਂਕਿ ਮੇਰੀ ਸਟੱਡੀ 8 ਸਾਲ ਪੁਰਾਣੀ ਹੈ, ਤੇ ਮੈਂ ਕੰਪਨੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਦੁਆਰਤੀ, ਤੇ ਹੁਣ ਮੇਰੀ 10 ਮਈ ਨੂੰ ਦੁਆਰਤੀ ਸਕਿੱਲ ਅਸੈਸਮੈਂਟ ਪੈਣੇ ਸੀਗੇ 2023 ਦੇ ਵਿੱਚ, ਪਰ ਡਿਪਾਰਟਮੈਂਟ ਨੇ ਜਦੋਂ ਮੈਂ ਦੂਸਰੀ ਮਿਨਿਸਟਰੀ ਇੰਟਰਵੈਂਸ਼ਨ ਦੀ ਫਾਈਲ ਆਈ ਪਿਛਲੇ ਸਾਲ, ਕਿਉਂਕਿ ਮੈਨੂੰ 6 ਮਹੀਨੇ ਪਏ ਸੀਗੇ ਆਪਣੇ ਐਕਸਪੀਰੀਅੰਸ ਨੂੰ ਪੂਰਾ ਕਰਨ ਦੇ ਲਈ ਯੂਥ ਵਰਕਰ ਦੇ, ਇਹਨਾਂ ਨੇ ਪਹਿਲਾਂ ਤਾਂ ਮੈਨੂੰ ਵੀਜ਼ਾ ਬੜੀ ਮੁਸ਼ਕਲ ਦਿੱਤਾ ਡਿਪਾਰਟਮੈਂਟ ਨੇ, ਮਤਲਬ ਮੈਨੂੰ ਰੁਆ ਦਿੱਤਾ ਮੇਰੀ ਵਾਈਫ ਨਾਲ ਮੈਨੂੰ, ਤੇ ਵੀਜ਼ਾ ਦੇ ਦਿੱਤਾ ਆਖਿਰਕਾਰ, ਜਦੋਂ ਵੀਜ਼ਾ ਦਿੱਤਾ ਇਹ ਕਹਿ ਕੇ ਦਿੱਤਾ ਕਿ ਤੁਹਾਨੂੰ 21 ਮਈ ਨੂੰ ਤੁਹਾਨੂੰ ਡਿਪਾਰਚਰ ਗਰਾਉਂਡ ਤੇ ਵੀਜ਼ਾ ਮਿਲੂਗਾ, ਤੁਹਾਨੂੰ ਵਰਕ ਕਾਰਡ ਨਹੀਂ ਮਿਲਣਗੇ, ਤੇ ਇਹਨਾਂ ਨੇ ਇਹੀ ਕੀਤਾ। ਜਦੋਂ ਅਸੀਂ ਦੂਸਰੀ ਵਾਰੀ ਵੀਜ਼ਾ ਲਾਇਆ, ਮਤਲਬ ਇਸ ਸਾਲ ਲੇਟ ਫਰਵਰੀ ਦੇ ਵਿੱਚ, ਇਹਨਾਂ ਨੇ ਸਾਡਾ ਵੀਜ਼ਾ 2 ਵਾਰੀ ਡਿਸਅਪਰੂਵ ਕਰਤਾ, ਦੋਨੋਂ ਵਾਰੀ ਸਾਰੇ ਡਾਕੂਮੈਂਟ ਦੇਣ ਦੇ ਬਾਵਜੂਦ ਵੀ, ਤੇ ਮੈਨੂੰ ਇਸ ਸਿਚੁਏਸ਼ਨ ਛੱਡ ਦਿੱਤਾ ਕਿ ਮੇਰੀ ਸਕਿੱਲ ਅਸੈਸਮੈਂਟ 90% ਐਕਸਪੀਰੀਅੰਸ ਪੂਰਾ ਹੋ ਗਿਆ, 10% ਰਹਿ ਗਿਆ ਤੇ ਮੈਂ ਨਹੀਂ ਸਕਿੱਲ ਅਸੈਸਮੈਂਟ ਲਾ ਸਕਿਆ, ਤੇ ਮੈਨੂੰ ਡਿਪਾਰਚਰ ਗਰਾਉਂਡ ਤੇ ਕਿਹਾ ਕਿ ਤੂੰ ਇੰਡੀਆ ਜਾ ਕੇ ਵੀਜ਼ਾ ਲਾ, ਇਹ ਕਹਿਣ ਦੇ ਬਾਵਜੂਦ ਵੀ ਕਿ ਇੰਡੀਆ ਅਗਰ ਮੈਨੂੰ ਯੂਥ ਵਰਕ ਦਾ ਐਕਸਪੀਰੀਅੰਸ ਮਿਲਦਾ ਹੁੰਦਾ ਮੈਂ ਪੂਰਾ ਕਰ ਲੈਂਦਾ, ਤਾਂ ਮੈਂ ਇੰਡੀਆ ਦੇਖਿਆ ਹੀ ਨਹੀਂ ਪਿਛਲੇ 10 ਸਾਲਾਂ ਤੋਂ, ਤੇ ਮੈਂ ਚਾਹੁੰਦਾ ਕਿ ਮੇਰਾ ਐਕਸਪੀਰੀਅੰਸ ਪੂਰਾ ਹੋਵੇ ਕਿਉਂਕਿ ਮੈਂ 8 ਈਚ ਲਏ ਹੋਏ ਆ, ਮੈਂ ਨਾਟੀ ਕੀਤਾ ਹੋਇਆ, ਮੇਰੇ ਕੋਲ ਮੇਰੇ ਪੂਰੇ ਪੁਆਇੰਟ ਬਣ ਰਹੇ ਆ, ਮੇਰੀ ਏਜ ਹੈ, ਮੇਰੀ ਵਾਈਫ ਦੀ ਏਜ ਹੈ, ਮੇਰਾ ਬੱਚਾ ਉਰੇ ਬੋਰਨ ਹੋਇਆ ਜਿਹਨੇ ਇੰਡੀਆ ਕਦੇ ਦੇਖਿਆ ਹੀ ਨਹੀਂ ਪਿਛਲੇ 8 ਸਾਲਾਂ ਤੋਂ, ਸੋ ਹਾਊ ਇਜ਼ ਇਟ ਪੋਸੀਬਲ ਕਿ ਮੈਂ ਉਹਨਾਂ ਨੂੰ ਉੱਥੇ ਲੈ ਕੇ ਜਾਵਾਂ? ਪਤਾ ਨਹੀਂ, ਜਦੋਂ ਇੰਡੀਆ ਦੇਖਿਆ ਨਹੀਂ, ਹਾਊ ਕੈਨ ਆਈ ਟੈਲ ਮਾਈ ਸੈਲਫ ਕਿ ਮੇਰਾ ਐਕਸਪੀਰੀਅੰਸ ਤਾਂ ਪੂਰਾ ਹੋ ਜਾਂਦਾ? ਤਾਂ ਇਸ ਲਈ ਮੈਂ ਰਿਕੁਐਸਟ ਕੀਤੀ, ਪਰ ਇਹਨਾਂ ਨੇ ਮੇਰੀ ਕੋਈ ਨਹੀਂ ਸੁਣੀ, ਤੇ ਆਖਰ ਕੇ ਮੈਂ ਇਹ ਚੇਂਜ ਪਟੀਸ਼ਨ ਪਾਈ, SBS ਚੈਨਲ ਨੇ ਸਾਡੀ ਬੜੀ ਮਦਦ ਕੀਤੀ, ਹੋਰ ਵੀ ਮੀਡੀਆ ਆਊਟਲੈਟਸ ਨੇ, ਤੇ ਇਹ ਸਿਚੁਏਸ਼ਨ ਹੈ ਕਿਉਂਕਿ ਮੈਂ ਇੰਡੀਆ ਜਾ ਕੇ ਐਕਸਪੀਰੀਅੰਸ ਨਹੀਂ ਪੂਰਾ ਕਰ ਸਕਦਾ ਸੀ, ਇਸ ਕਰਕੇ ਮੈਂ ਫਾਈਟ ਕੀਤੀ ਆਪਣੇ ਲਈ, ਆਪਣੀ ਵਾਈਫ ਲਈ, ਆਪਣੇ ਬੱਚੇ ਲਈ, ਆਪਣੀ ਫੈਮਿਲੀ ਲਈ, ਤੇ ਲੋਕਾਂ ਨੇ ਬੜਾ ਹੀ ਹੁਕਾਰਾ ਦਿੱਤਾ ਹੈ ਜੀ ਸਦਕੇ, ਮੈਂ ਬਹੁਤ ਸਾਰਿਆਂ ਦਾ ਧੰਨਵਾਦ ਦੀ ਹਾਂ SBS ਦਾ, ਆਪਣੀ ਚੇਂਜ ਆਰਗੇਨਾਈਜੇਸ਼ਨ ਦਾ, ਤੇ ਹੁਣ ਸਿਚੁਏਸ਼ਨ ਮੈਂ ਕਹਿੰਦਾ ਕਾਫੀ ਬੈਟਰ ਹੈ, ਸਾਨੂੰ ਵਧੀਆ ਰਿਪ੍ਰੈਜੈਂਟੇਟਿਵ ਮਿਲੇ ਆ ਜਿਨ੍ਹਾਂ ਨੇ ਪਹਿਲਾਂ ਡਿਫੀਕਲਟ ਕੇਸ ਦੇਖੇ ਹੋਏ ਆ, ਤੇ ਐਂਡਰੂ ਜਾਰਜ ਨਾਲ ਗੱਲ ਹੋ ਚੁੱਕੀ ਹੈ, ਸੋ ਹੋਪਫੁਲੀ ਵੈਰੀ ਸੂਨ
ਜੀ, ਅਤੇ ਕਹਿਣ ਦਾ ਭਾਵ ਇਹ ਹੈ ਕਿ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਨਾਲ ਤੁਹਾਨੂੰ ਇਹ ਸਟੇਅ ਮਿਲ ਰਹੀ ਹੈ।
ਜੋ ਸਾਡੇ ਕੋਲ ਇਸ ਟਾਈਮ ਸਟੇ ਹੈ ਉਹ ਸਾਡੇ ਕੋਲ ਮਿਨਿਸਟਰੀ ਇੰਟਰਵੈਂਸ਼ਨ ਦੀ ਸਟੇ ਹੈ, ਜਿਹਦੇ ਵਿੱਚ ਸਾਨੂੰ ਡਿਪਾਰਟਮੈਂਟ ਗਰਾਊਂਡ ਇਹਨਾਂ ਨੇ ਜਾਣ ਲਈ ਕਿਹਾ 31 ਮਈ ਤੱਕ, ਪਰ ਸਾਨੂੰ ਹੁਣ ਪਿਛਲੇ ਹਫ਼ਤੇ ਹੀ ਫਿਰ ਕੋਇੰਸੀਡੈਂਟ ਸਟੇਟ ਰੈਜ਼ੋਲੂਸ਼ਨ ਤੋਂ ਸਾਨੂੰ ਈਮੇਲ ਆਈ ਹੈ ਕਿ ਅਗਰ ਤੁਹਾਡੇ ਲਿਵਿੰਗ ਅਰੇਂਜਮੈਂਟ ਪੂਰੇ ਨਹੀਂ ਹੋਏ ਆ ਤੁਸੀਂ ਵੀਜ਼ਾ ਐਕਸਟੈਂਡ ਕਰ ਲਓ। ਇਹਦਾ ਕੀ ਮਤਲਬ ਹੈ? ਪਹਿਲਾਂ ਤੁਸੀਂ ਸਾਨੂੰ ਕਿਹਾ ਤਾਂ ਚਲੇ ਜਾਓ, ਤੇ ਹੁਣ ਤੁਸੀਂ ਵੀਜ਼ਾ ਐਕਸਟੈਂਡ ਕਰੋ, ਸਾਨੂੰ ਵਰਕ ਕਾਰਡ ਇਹਨਾਂ ਨੂੰ ਦੇਣਾ ਹੀ ਨਹੀਂ ਹੈ। ਪੈਸੇ ਵੀ ਹੁਣ ਹਾਈ ਕੋਰਟ ਨੇ ਰੂਲ ਓਵਰ ਰੂਲ ਕਰ ਦਿੱਤਾ ਕਿ ਤੁਸੀਂ ਮਿਨਿਸਟਰੀ ਇੰਟਰਵੈਂਸ਼ਨ ਦੀ ਫਾਈਲ ਕਿੰਨੀ ਮਰੀ ਵੀ ਲਾ ਸਕਦੇ ਜਦ ਤੱਕ ਤੁਹਾਨੂੰ ਮਿਨਿਸਟਰ ਇੰਟਰਵਿਊ ਨਹੀਂ ਕਰਦਾ, ਕਿਉਂਕਿ ਮਿਨਿਸਟਰ ਦੇ ਡੈਲੀਗੇਟਸ ਕੇਸ ਆਫਿਸਰ ਕੈਨ ਨੋਟ ਪ੍ਰੋਵਾਈਡ ਯੂ ਐਨੀ ਡਿਸੀਜਨ ਐਨੀ ਮੋਰ। ਠੀਕ ਹੈ, ਤੇ ਹੁਣ ਮੈਂ ਇਸ ਕਰਕੇ ਚੰਗਾ ਸਮਝ ਰਿਹਾ ਕਿਉਂਕਿ ਹੁਣ ਸਿਚੁਏਸ਼ਨ ਸਾਡੇ ਹੱਕ ਦੇ ਵਿੱਚ ਹੈ ਕਿ ਹਾਈ ਕੋਰਟ ਨੇ ਓਵਰ ਰੂਲ ਕੀਤਾ ਇਸ ਚੀਜ਼ ਨੂੰ, ਤੁਸੀਂ ਮਿਨਿਸਟਰ ਇੰਟਰਵਿਊ ਦੀ ਫਾਈਲ ਦਾ ਡਿਸੀਜ਼ਨ ਤੁਹਾਨੂੰ ਮਿਲੂਗਾ, ਤੇ ਹੁਣ ਸਾਡੀ ਫਾਈਲ ਖੁੱਲ ਚੁੱਕੀ ਹੈ ਤੇ ਹੋਪਫੁਲੀ ਮੈਂ ਕਹਿ ਸਕਦਾ ਕਿ ਬਹੁਤ ਜਲਦੀ ਸਾਡੇ ਕੋਲ ਪੋਜ਼ਿਟਿਵ ਡਿਸੀਜ਼ਨ ਹੋਊਗਾ, ਆਸਟ੍ਰੇਲੀਆ ਰਹਿ ਸਕਦੇ ਹਾਂ ਪਰਮਾਨੈਂਟਲੀ। ਆਪਾਂ ਪਰਮਾਨੈਂਟ ਲੈਣ ਲਈ ਪੂਰੀ ਫਾਈਟ ਕਰਨੀ, ਕਿਉਂਕਿ 90% ਮੇਰਾ ਐਕਸਪੀਰੀਅੰਸ ਪੂਰਾ ਹੈ ਤੇ ਮੇਰੀ 187 ਵੀਜ਼ੇ ਦੀ ਫਾਈਲ ਚੱਲ ਰਹੀ ਹੈ ਪਿਛਲੇ 7 ਸਾਲਾਂ ਤੋਂ, ਉਹਦਾ ਕੋਈ ਹਜੇ ਤੱਕ ਉਹ ਫਾਈਲ ਬੰਦ ਨਹੀਂ ਹੋਈ ਹਜੇ ਤੱਕ।
ਤੇ ਜਿਵੇਂ ਅੱਜ 29 ਤਰੀਕ ਹੋ ਗਈ ਹੈ, 2 ਦਿਨ ਰਹਿ ਗਏ ਨੇ ਤੁਹਾਡੇ ਕੋਲ, ਤੇ ਤੁਹਾਨੂੰ ਕੀ ਉਮੀਦ ਹੈ ਕਿ ਕੱਲ ਜਾਂ ਪਰਸੋਂ ਤੱਕ ਤੁਹਾਡੀ ਆ ਜਾਏਗਾ ਡਿਸੀਜਨ ਕੋਈ?
ਦੇਖੋ ਜੀ, ਮੈਂ ਪੂਰਾ ਹੋਪਫੁਲ ਰਹਿੰਦਾ ਅਖੀਰਲੇ ਦਿਨ ਤੱਕ, ਤੇ ਰਹਿਣਾ ਵੀ ਚਾਹੀਦਾ ਹੈ। ਤੁਸੀਂ ਇੰਨੀ ਮਿਹਨਤ ਕੀਤੀ ਹੈ ਪਿਛਲੇ 15 ਸਾਲਾਂ ਤੋਂ, ਜੋ ਕਿ ਬਹੁਤ ਵੱਡੀ ਕਹਿਣ ਲਈ ਬਹੁਤ ਵੱਡੀ ਗੱਲ ਹੈ, ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ। ਆਖਰੀ ਦਿਨ ਦਾ ਤੁਹਾਨੂੰ ਵੇਟ ਹਮੇਸ਼ਾ ਹੀ ਵੇਟ ਕਰਨੀ ਚਾਹੀਦੀ, ਤੁਹਾਡੀ ਫਾਈਲ ਖੁੱਲ ਚੁੱਕੀ ਹੈ। ਡਿਸੀਜਨ ਏਦਾਂ ਦੇ ਕੇਸਾਂ ਦਾ 1 ਦਿਨ ਚ ਵੀ ਆ ਸਕਦਾ, ਕਿਉਂ ਨਹੀਂ ਆ ਸਕਦਾ? ਠੀਕ ਹੈ, ਪਰ ਅਗਰ ਡਿਸੀਜਨ ਨਹੀਂ ਆਉਂਦਾ ਹੈ ਤਾਂ ਸਾਨੂੰ ਵੀਜ਼ਾ ਐਕਸਟੈਂਡ ਕਰਵਾਉਣਾ ਪਊਗਾ ਆਪਣਾ, ਸਾਨੂੂੰ ਫਿਰ ਲੀਵਿੰਗ ਅਰੇਂਜਮੈਂਟ ਵੀਜ਼ਾ, ਸਾਨੂੰ ਪਤਾ ਕਿੰਨੇ ਚਿਰ ਸਾਨੂੰ ਵੀਜ਼ਾ ਦੇਣਗੇ, ਕਿੰਨੇ ਜਲਦੀ ਦੇਣਗੇ, ਪਰ ਸਾਨੂੰ ਵੀਜ਼ਾ ਐਕਸਟੈਂਡ ਕਰਵਾਉਣਾ ਪਊਗਾ 12 ਵਜੇ ਤੋਂ ਪਹਿਲਾਂ 31 ਮਈ ਦੇ। ਬਟ ਫਿਰ ਵੀ ਮੈਂ ਹੋਪਫੁਲ ਹੈਗਾ ਕਿ ਸ਼ਾਇਦ ਮੈਨੂੰ ਵੀਜ਼ਾ ਐਕਸਟੈਂਡ ਕਰਵਾਉਣਾ ਨਾ ਪਵੇ ਤੇ 31 ਮਈ ਤੱਕ ਡਿਸੀਜਨ ਆ ਜਾਵੇ ਕੁਛ ਨਾ ਕੁਛ।
ਜੀ, ਗੱਲਬਾਤ ਕਰਨ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਫੋਨ ਕਰਨ ਲਈ, ਐਸਪੀਐਸ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।
ਫੇਸਬੁੱਕ ਉਤੇ ਐਸਪੀਐਸ ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।